हज़रत मोहम्मद, लेखक प्रिंसिपल गंगा सिंह। इस महापुरुष का जन्म एक ऐसे देश विच होया जिसनू कुदरत ने अपनियां बहुत सारियां नियामतां तो खाली रख्या होया है। अफ्रीका दे नेड़े होण करके अरब दा देश गर्म लूआं, बंजर चट्टाना अते रेत दे टिब्बियां दा घर है। अरबी लोग पक्का पिंड बन के घट ही रहिंदे हन, सगों साडे देश दे चंगणा गंधीले आदकां वांगू जथे बन के देश विच विचरदे रहिंदे हन। ये लोग भेड़ां बकरियां ज़्यादा पालदे हन, जिथे बरसात दे भरे हुए टोभे मिल जाण पानी सुकदियां तक अपना घर उत्थे ही बनाई रखदे हन। अरबी कौमां विच जिथे बहादरी, आज़ादी, प्रौणाचारी, मिठा बोलना आदिक कई भले गुण हन, जिथे मुहम्मद दे पैदा होण तो पहला विकार, डकैती, शराब पीना ते निक्की निक्की गल तो बंदे दा खून घर कत्तना, मासूम बच्चियां नू मार देना, बहुते व्याह करने ते तीमी नू माड़ी माड़ी गल ते खावंद ने छड़ देना आदि औगुणा करके अरब बहुत बदनाम हो चुका सी। अरबी कबीलियां दे अपने अड्डो अडरे बुत हुंदे सन जिन्हां नू ओ अपना अपना इष्ट समझ के पूजदे सन। मक्के शहर विच काबे दा मंदर इन्हां दा एक सांझा बुतखाना सी। इसे ही मंदिर दे पुजारियां विच्चों बनी हाशम दे घराने विच अब्दुल्ला दे घर बीबी आमना दे पेट तों मुहम्मद साहिब ने जन्म लिया। इन्हां दे जन्म तों कुछ दिन पहलां ही अब्दुल्ला ने अपना तन त्याग दिता सी अते बच्चे दी पालना उस दे दादे अब्दुल मुतलिब दे गोचरे हुई। कहिंदे हन कि इस खानदान ने किसी समय विच मक्के दे मंदरां नू दुश्मना कोलों बचाया सी। उस वड्याई दी यादगार विच इस घराने दे वड्डे नू शरीफ मक्का दा खिताब दित्ता होया सी ते इन्हां दिनां विच अब्दुल मुतलिब ही शरीफ मक्का सी। जद इस ने पोतरे दे पैदा होण दी खबर सुनी तां काबे दे मंदर विच जा के परमेश्वर दा शुकर कीता अते उस दे मगरों अरब दे रिवाज मूजम एक पेंडू दाई हलीमा इस काम ते मुकर्रर कीती गई जो बच्चे नू पालन लई अपने नाल लै गई। ਉਹ 6ਵੇਂ ਮਹੀਨੇ ਬੱਚੇ ਨੂੰ ਮਾਪਿਆਂ ਨੂੰ ਵਿਖਾ ਕੇ ਫਿਰ ਲੈ ਜਾਂਦੀ ਸੀ। 2 ਵਰ੍ਹਿਆਂ ਪਿੱਛੋਂ ਦੁੱਧ ਛੁਡਾ ਦਿੱਤਾ ਗਿਆ ਅਤੇ ਬੱਚਾ ਆਪਣੀ ਮਾਂ ਆਮਨਾ ਦੇ ਪ੍ਰਬੰਧ ਹੇਠਾਂ ਪਲਣਾ ਸ਼ੁਰੂ ਹੋਇਆ। ਜਦ ਮੁਹੰਮਦ ਸਾਹਿਬ ਦੀ ਉਮਰ 6 ਵਰ੍ਹਿਆਂ ਦੀ ਹੋਈ ਤਾਂ ਆਮਨਾ ਉਸ ਨੂੰ ਆਪਣੇ ਪੇਕੇ ਮਦੀਨੇ ਲੈ ਗਈ ਅਤੇ ਉੱਥੋਂ ਵਾਪਸ ਮੁੜਦਿਆਂ ਹੋਇਆਂ ਅੰਬੋਹਾ ਨਾਮੀ ਪਿੰਡ ਵਿੱਚ ਬੀਬੀ ਆਮਨਾ ਨੇ ਆਪਣਾ ਸਰੀਰ ਤਿਆਗ ਦਿੱਤਾ। ਇਸ ਦੇ ਮਗਰੋਂ ਦਾਦਾ ਹੀ ਆਪਣੇ ਪੋਤਰੇ ਦੀ ਸੰਭਾਲ ਕਰਦਾ ਰਿਹਾ। ਪਰ ਰੱਬ ਦੀ ਕਰਨੀ, ਅਜੇ ਮੁੰਡਾ 8 ਵਰ੍ਹਿਆਂ ਦਾ ਵੀ ਨਹੀਂ ਹੋਇਆ ਸੀ ਕਿ ਬਿਰਧ ਬਾਬਾ ਵੀ ਗੁਜ਼ਰ ਗਿਆ। ਉਪਰੰਤ ਇਸ ਦੇ ਚਾਚਾ ਅੱਬੂ ਤਾਲਬ ਨੇ ਇਸ ਨੂੰ ਪਾਲਿਆ। ਮੁਹੰਮਦ ਪਲਿਆ ਅਤੇ ਜਵਾਨ ਹੋਇਆ। ਉਸ ਦੀ 25 ਵਰ੍ਹਿਆਂ ਦੀ ਉਮਰ ਤੱਕ ਕੋਈ ਐਸੀ ਵਿਸ਼ੇਸ਼ ਗੱਲ ਨਹੀਂ ਜਿਹੜੀ ਇੱਥੇ ਲਿਖੀ ਜਾਵੇ, ਸਿਵਾਏ ਇਸ ਤੋਂ ਕਿ ਉਸਨੇ ਵਪਾਰ ਲਈ ਯਮਨ ਵੱਲ ਕਈ ਸਫ਼ਰ ਕੀਤੇ। ਉਸ ਦੀ ਭਲਮਾਣਸੀ ਅਤੇ ਨੇਕੀ ਨੂੰ ਵੇਖ ਕੇ ਲੋਕਾਂ ਨੇ ਉਸ ਨੂੰ ਸਾਦਕ ਅਤੇ ਅਮੀਨ ਦੀ ਪਦਵੀ ਦਿੱਤੀ। ਇੰਨੀ ਦਿਨੀ ਮੱਕੇ ਵਿੱਚ ਇੱਕ ਅਮੀਰ ਵਿਧਵਾ ਖਦੀਜ਼ਾ ਨਾਮੀ ਇਸਤਰੀ ਰਹਿੰਦੀ ਸੀ। ਉਸਨੇ ਪਹਿਲਾਂ 2 ਨਿਕਾਹ ਕੀਤੇ ਸਨ। ਇਸ ਦਾ ਪਿਛਲਾ ਕੰਤ ਬੜਾ ਧਨੀ ਸੀ ਜਿਸ ਦੇ ਮਰਨ ਤੋਂ ਖੰਦੀਜ਼ਾ ਕੋਲ ਬਹੁਤ ਸਾਰਾ ਧਨ ਰਹਿ ਗਿਆ। ਉਸ ਨੂੰ ਆਪਣਾ ਕੰਮ ਚਲਾਉਣ ਲਈ ਇੱਕ ਕਰਿੰਦੇ ਦੀ ਲੋੜ ਸੀ। ਉਸ ਨੇ ਕਿਹਾ ਕਿ ਜੇ ਮੁਹੰਮਦ ਮੇਰਾ ਨੌਕਰ ਹੋ ਜਾਵੇ ਤਾਂ ਦੂਣੀ ਤਨਖਾਹ ਦੇਵਾਂਗੀ। ਮੁਹੰਮਦ ਨੇ ਆਪਣੇ ਚਾਚੇ ਨਾਲ ਸਲਾਹ ਕਰਕੇ ਖਦੀਜ਼ਾ ਦੀ ਨੌਕਰੀ ਕਰ ਲਈ ਅਤੇ ਉਸ ਦਾ ਮਾਲ ਲੈ ਕੇ ਵਪਾਰ ਕਰਨ ਸਿਆਮ ਨੂੰ ਚਲਾ ਗਿਆ। ਜਦ ਵਾਪਸ ਆਇਆ ਤਾਂ ਖਦੀਜ਼ਾ ਉਸ ਦੇ ਕੰਮ ਤੋਂ ਇੰਨੀ ਪ੍ਰਸੰਨ ਹੋਈ ਕਿ ਉਸ ਦੇ ਨਾਲ ਸ਼ਾਦੀ ਕਰ ਲਈ। ਵਿਆਹ ਸਮੇਂ ਖਦੀਜ਼ਾ ਦੀ ਉਮਰ 40 ਦੀ ਸੀ ਅਤੇ ਮੁਹੰਮਦ ਸਾਹਿਬ ਦੀ 25 ਦੀ। ਪਰ ਇਹਨਾਂ ਦੋਨਾਂ ਵਿੱਚ ਇਤਨਾ ਪਿਆਰ ਸੀ ਕਿ ਮੁਹੰਮਦ ਸਾਹਿਬ ਨੇ ਖਦੀਜ਼ਾ ਦੇ ਜਿਉਂਦੇ ਜੀ ਕੋਈ ਹੋਰ ਨਿਕਾਹ ਨਾ ਕੀਤਾ। ਖਦੀਜ਼ਾ ਦੇ ਪੇਟੋਂ 4 ਲੜਕੀਆਂ ਅਤੇ ਚਾਰ ਲੜਕੇ ਹੋਏ। ਲੜਕਿਆਂ ਦੇ ਨਾਮ ਕਾਸਿਮ, ਅਬਦੁੱਲਾ, ਤਾਹਿਰ ਅਤੇ ਤੈਬ ਸਨ ਅਤੇ ਲੜਕੀਆਂ ਦਾ ਨਾਂ ਫਾਤਿਮਾ, ਜ਼ੈਨਬ, ਕਲਯੂਮ ਅਤੇ ਰਕੀਆ ਸਨ। ਖਦੀਜ਼ਾ ਵਿਆਹ ਦੇ ਮਗਰੋਂ 15 ਵਰੇ ਜਿਉਂਦੀ ਰਹੀ ਅਤੇ ਜਦ ਉਹ ਗੁਜ਼ਰੀ ਤਾਂ ਉਸ ਦੇ ਮਗਰੋਂ ਮੁਹੰਮਦ ਨੇ ਹੋਰ ਸ਼ਾਦੀਆਂ ਕੀਤੀਆਂ, ਜਿਨ੍ਹਾਂ ਦੀ ਗਿਣਤੀ ਕਈ ਇਤਿਹਾਸਕਾਰ 9 ਅਤੇ ਕਈ 11 ਦੱਸਦੇ ਹਨ। ਇਹਨਾਂ ਸਾਰੀਆਂ ਵਿੱਚੋਂ ਆਇਸ਼ਾ ਆਪ ਜੀ ਨੂੰ ਸਭ ਤੋਂ ਜ਼ਿਆਦਾ ਪਿਆਰੀ ਸੀ, ਪਰ ਫਿਰ ਵੀ ਖਦੀਜ਼ਾ ਨੂੰ ਯਾਦ ਕਰਕੇ ਆਪ ਬੜੇ ਦੁਖੀ ਹੋ ਜਾਇਆ ਕਰਦੇ ਸਨ। ਕਹਿੰਦੇ ਹਨ ਕਿ ਇੱਕ ਦਿਨ ਆਇਸ਼ਾ ਨੇ ਪੁੱਛਿਆ, ਯਾ ਹਜ਼ਰਤ, ਆਪ ਖਦੀਜ਼ਾ ਨੂੰ ਯਾਦ ਕਰਕੇ ਉਦਾਸ ਕਿਉਂ ਹੋ ਜਾਂਦੇ ਹੋ? ਕੀ ਤੁਹਾਨੂੰ ਪਰਮੇਸ਼ਰ ਨੇ ਉਸ ਤੋਂ ਸੋਹਣੀ ਵੋਟੀ ਨਹੀਂ ਦਿੱਤੀ? ਤਾਂ ਆਪ ਨੇ ਕਿਹਾ, ਖਦੀਜ਼ਾ ਨੇ ਮੈਨੂੰ ਉਦੋਂ ਕਬੂਲ ਕੀਤਾ ਸੀ ਜਦ ਮੇਰੇ ਕੋਲ ਧਨ ਨਹੀਂ ਸੀ, ਜਦ ਕੁਰੈਸ਼ ਦਾ ਬੱਚਾ ਮੇਰਾ ਵੈਰੀ ਸੀ। ਮੁਹੰਮਦ ਸਾਹਿਬ ਦੀ ਚਤੁਰਤਾ ਦੀ ਸਮਝ ਇੱਕ ਹੀ ਸਾਖੀ ਤੋਂ ਲੱਗ ਜਾਂਦੀ ਹੈ, ਜਿਹੜੀ ਕਿ ਮੱਕੇ ਵਿੱਚ ਅਰਬੀਆਂ ਦੇ ਫਸਾਦ ਸਮੇਂ ਹੋਈ। ਗੱਲ ਇਸ ਤਰ੍ਹਾਂ ਹੈ ਕਿ ਜਦੋਂ ਕਾਬੇ ਦਾ ਮੰਦਿਰ ਅੱਗ ਲੱਗ ਜਾਣ ਕਰਕੇ ਡਿੱਗ ਪਿਆ ਤਾਂ ਮੱਕੇ ਦੇ ਲੋਕਾਂ ਨੇ ਉਸ ਨੂੰ ਦੁਬਾਰਾ ਬਣਾਉਣਾ ਚਾਹਿਆ। ਉਸ ਵਿੱਚ ਸੰਗੇ ਅਵਸਾਦ ਧਰਨ ਉੱਤੇ ਆਪਸ ਵਿੱਚ ਝਗੜਾ ਹੋ ਪਿਆ, ਕਿਉਂਕਿ ਅਰਬ ਦਾ ਹਰ ਜਥਾ ਉਸ ਨੂੰ ਚੁੱਕ ਕੇ ਧਰਨ ਵਿੱਚ ਬੜਾ ਮਾਣ ਸਮਝਦਾ ਸੀ। ਅਖੀਰ ਇਹ ਤੈਅ ਹੋਇਆ ਕਿ ਜਿਹੜਾ ਮਨੁੱਖ ਅਗਲੀ ਸਵੇਰ ਸਭ ਤੋਂ ਪਹਿਲਾਂ ਮੱਕੇ ਦੇ ਮੰਦਿਰ ਦੇ ਬੂਹੇ ਅੱਗੇ ਆ ਜਾਵੇ ਉਹ ਹੀ ਪੱਥਰ ਚੁੱਕ ਕੇ ਧਰੇ। ਸਵੇਰੇ ਮੁਹੰਮਦ ਸਾਹਿਬ ਹੀ ਸਭ ਤੋਂ ਪਹਿਲੇ ਆਏ ਅਤੇ ਲੋਕਾਂ ਨੇ ਉਹਨਾਂ 'ਤੇ ਫੈਸਲਾ ਛੱਡ ਦਿੱਤਾ। ਮੁਹੰਮਦ ਸਾਹਿਬ ਨੇ ਇੱਕ ਚਾਦਰ ਧਰਤੀ 'ਤੇ ਵਿਛਾ ਦਿੱਤੀ ਅਤੇ ਉੱਤੇ ਪੱਥਰ ਰੱਖ ਕੇ ਸਾਰਿਆਂ ਜਥਿਆਂ ਨੂੰ ਕਿਹਾ ਕਿ ਤੁਹਾਡਾ ਇੱਕ ਇੱਕ ਬੰਦਾ ਚਾਦਰ ਨੂੰ ਫੜ ਕੇ ਚੁੱਕੇ। ਇਸ ਤਰ੍ਹਾਂ ਆਪ ਨੇ ਉਸ ਮਸਲੇ ਨੂੰ ਬੜੀ ਸੋਹਣੀ ਤਰ੍ਹਾਂ ਨਿਪਟਾਇਆ। ਇਹਨਾਂ ਦਿਨਾਂ ਵਿੱਚ ਹੀ ਮੁਹੰਮਦ ਸਾਹਿਬ ਨੇ ਖਦੀਜ਼ਾ ਦੇ ਇੱਕ ਗੁਲਾਮ ਨੂੰ ਸੁਤੰਤਰ ਕਰਕੇ ਆਪਣੀ ਭੂਆ ਦੀ ਧੀ ਜ਼ੈਨਬ ਨਾਲ ਵਿਆਹ ਦਿੱਤਾ। ਮੁਹੰਮਦ ਸਾਹਿਬ ਆਪਣੇ ਦੇਸ਼ ਦੀ ਗਿਰੀ ਹੋਈ ਹਾਲਤ ਨੂੰ ਵੇਖ ਕੇ ਬੜੇ ਚਿੰਤਤ ਰਿਹਾ ਕਰਦੇ ਸਨ ਅਤੇ ਸਦਾ ਹੀ ਇਕਾਂਤ ਵਿੱਚ ਬੈਠ ਕੇ ਦੇਸ਼ ਦੀ ਭਲਾਈ ਬਾਰੇ ਸੋਚਦੇ ਰਹਿੰਦੇ ਸਨ। ਉਹਨਾਂ ਦਾ ਇਹ ਤਰੀਕਾ ਸੀ ਕਿ ਉਹ ਹਰ ਵਰੇ ਰਮਜ਼ਾਨ ਦਾ ਇੱਕ ਮਹੀਨਾ ਹਿਰਾ ਨਾਮੀ ਕੰਦਰਾ ਵਿੱਚ ਪਰਮੇਸ਼ਵਰ ਦੇ ਨਾਮ ਸਿਮਰਨ ਵਿੱਚ ਲਗਾਇਆ ਕਰਦੇ ਸਨ। ਜਦ ਉਹਨਾਂ ਦੀ ਉਮਰ 40 ਵਰਸ ਦੀ ਹੋਈ ਤਾਂ ਇੱਕ ਦਿਨ ਜਦ ਉਹ ਸਦਾ ਵਾਂਗ ਹਿਰਾ ਵਿੱਚ ਬੈਠੇ ਸਨ, ਉਹਨਾਂ ਦੇ ਕੰਨ ਵਿੱਚ ਆਵਾਜ਼ ਪਈ, ਹੇ ਮੁਹੰਮਦ, ਪੜ੍ਹ। ਜਦ ਉਹਨਾਂ ਵੇਖਿਆ ਤਾਂ ਸਾਹਮਣੇ ਜ਼ਬਰਾਇਲ ਫਰਿਸ਼ਤਾ ਖਲੋਤਾ ਸੀ। ਮੁਹੰਮਦ ਸਾਹਿਬ ਨੇ ਕਿਹਾ, ਮੈਂ ਪੜ੍ਹਿਆ ਨਹੀਂ ਹੋਇਆ। ਤਾਂ ਫਰਿਸ਼ਤੇ ਨੇ ਇਹ ਆਇਤ ਕਹੀ, ਪੜ੍ਹ ਆਪਣੇ ਪਰਵਰਦਿਗਾਰ ਦੇ ਨਾਮ 'ਤੇ ਜਿਹੜਾ ਕਰਤਾ ਹੈ ਅਤੇ ਜਿਸ ਨੇ ਜੰਮੇ ਹੋਏ ਲਹੂ ਵਿੱਚੋਂ ਮਨੁੱਖ ਵਰਗਾ ਅਸ਼ਚਰਜ ਵਿਅਕਤੀ ਪੈਦਾ ਕੀਤਾ ਹੈ। ਮੁਹੰਮਦ ਸਾਹਿਬ ਘਬਰਾ ਗਏ, ਉਹਨਾਂ ਦਾ ਜੁੱਸਾ ਪਾਣੀ ਪਾਣੀ ਹੋ ਗਿਆ ਅਤੇ ਉਹਨਾਂ ਦੇ ਹੱਥ ਪੈਰ ਸੁੰਨ ਹੋ ਗਏ। ਉਹ ਘਬਰਾਏ ਹੋਏ ਘਰ ਆਏ ਅਤੇ ਸਾਰਾ ਹਾਲ ਖਦੀਜ਼ਾ ਨੂੰ ਦੱਸਿਆ। ਖਦੀਜ਼ਾ ਨੇ ਉਹਨਾਂ ਨੂੰ ਧੀਰਜ ਦਿੱਤਾ ਅਤੇ ਆਖਿਆ, ਤੁਸੀਂ ਠੀਕ ਹੀ ਪਰਮੇਸ਼ਰ ਦੇ ਪੈਗੰਬਰ ਹੋ ਅਤੇ ਸਭ ਤੋਂ ਪਹਿਲਾਂ ਤੁਹਾਥੋਂ ਮੈਂ ਦੇਖਿਆ ਲੈਂਦੀ ਹਾਂ। ਬਸ ਉਸ ਦਿਨ ਸਭ ਤੋਂ ਪਹਿਲਾਂ ਖਦੀਜ਼ਾ, ਉਹਨਾਂ ਦੀ ਆਪਣੀ ਇਸਤਰੀ, ਮੁਸਲਮਾਨ ਹੋਈ। ਉਸ ਤੋਂ ਪਿੱਛੋਂ ਉਹਨਾਂ ਦੇ ਚਾਚੇ ਦਾ ਪੁੱਤਰ ਹਜ਼ਰਤ ਅਲੀ ਅਤੇ ਫਿਰ ਅਬੂ ਬਕਰ ਸਦੀਕ ਮੁਸਲਮਾਨ ਹੋਇਆ। ਮੁਹੰਮਦ ਸਾਹਿਬ ਅਲੀ ਅਤੇ ਖਦੀਜ਼ਾ ਨੂੰ ਨਾਲ ਲੈ ਕੇ ਬਾਹਰ ਜੰਗਲਾਂ ਵਿੱਚ ਚਲੇ ਜਾਂਦੇ ਅਤੇ ਈਸ਼ਵਰ ਚਿੰਤਨ ਕਰਦੇ। ਇੱਕ ਦਿਨ ਚਾਣਚੱਕ ਜਦੋਂ ਉਹ ਭਗਤੀ ਵਿੱਚ ਲੱਗੇ ਹੋਏ ਸਨ, ਅਲੀ ਦਾ ਪਿਤਾ ਅਬੂ ਤਾਲਬ ਉੱਥੇ ਆ ਗਿਆ। ਉਸਨੇ ਕਿਹਾ, ਮੇਰੇ ਭਤੀਜੇ, ਤੇਰਾ ਕੀ ਮਤ ਹੈ? ਮੁਹੰਮਦ ਸਾਹਿਬ ਨੇ ਕਿਹਾ, ਮਤ ਪਰਮੇਸ਼ਰ ਦਾ ਹੈ, ਉਸ ਦੇ ਫਰਿਸ਼ਤਿਆਂ ਦਾ, ਉਸ ਦੇ ਪੈਗੰਬਰਾਂ ਦਾ ਅਤੇ ਸਾਡੇ ਇਬਰਾਹਿਮ ਦਾ ਹੈ। ਮੈਂ ਉਸ ਦਾ ਬੰਦਾ ਹਾਂ ਅਤੇ ਰਸੂਲ ਹਾਂ ਅਤੇ ਲੋਕਾਂ ਨੂੰ ਸੱਚਾ ਰਸਤਾ ਦੱਸਣ ਆਇਆ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਇਸ ਪਾਸੇ ਸੱਚੇ ਦੀਨ ਵਿੱਚ ਆਓ। ਅਬੂ ਤਾਲਬ ਨੇ ਕਿਹਾ, ਮੈਂ ਆਪਣੇ ਪਿਓ ਦਾਦੇ ਦਾ ਮਤ ਨਹੀਂ ਛੱਡ ਸਕਦਾ, ਪਰ ਤੇਰੀ ਸਦਾ ਮਦਦ ਕਰਦਾ ਰਹਾਂਗਾ। ਇਸ ਤੋਂ ਮਗਰੋਂ 3 ਸਾਲ ਤੱਕ ਮੁਹੰਮਦ ਸਾਹਿਬ ਨੇ ਸਹਿਜੇ ਸਹਿਜੇ ਆਪਣੇ ਮਤ ਦਾ ਪ੍ਰਚਾਰ ਕੀਤਾ। ਅਤੇ ਮੁਸਲਮਾਨਾਂ ਦੀ ਗਿਣਤੀ ਕੁਝ ਵੱਧਦੀ ਗਈ। ਅਖੀਰ ਇੱਕ ਦਿਨ ਉਹਨਾਂ ਨੇ ਆਪਣੇ ਘਰਾਣੇ ਦੇ ਸਾਰੇ ਬੰਦੇ ਬੁਲਾ ਕੇ ਉਹਨਾਂ ਨੂੰ ਇਸਲਾਮ ਵਿੱਚ ਆਉਣ ਲਈ ਕਿਹਾ। ਇਸ ਗੱਲ ਤੋਂ ਲੋਕਾਂ ਨੇ ਬੜਾ ਰੋਸ ਮੰਨਿਆ ਅਤੇ ਉਸੇ ਹੀ ਦਿਨ ਤੋਂ ਮੁਹੰਮਦ ਸਾਹਿਬ ਦੀ ਵਿਰੋਧਤਾ ਆਰੰਭ ਹੋ ਗਈ। ਇਹਦੇ ਚਾਚੇ ਨੂੰ ਲੋਕਾਂ ਨੇ ਬੜੇ ਠੱਠੇ ਕੀਤੇ, ਪਰ ਇਹਨਾਂ ਨੇ ਕੰਮ ਅੱਗੇ ਨਾਲੋਂ ਵੀ ਵਧੇਰੇ ਗੋਹ ਨਾਲ ਕਰਨਾ ਸ਼ੁਰੂ ਕਰ ਦਿੱਤਾ। ਇਹ ਹੁਣ ਬਾਜ਼ਾਰਾਂ ਵਿੱਚ ਪ੍ਰਚਾਰ ਅਤੇ ਬੁੱਤ ਪੂਜਾ ਦਾ ਖੁੱਲ੍ਹਮ ਖੁੱਲ੍ਹਾ ਖੰਡਨ ਕਰਨ ਲੱਗ ਪਏ। ਆਪਣੇ ਬੁੱਤਾਂ ਦਾ ਨਿਰਾਦਰ ਹੁੰਦਾ ਸੁਣ ਕੇ ਕੁਰੈਸ਼ ਬੜੇ ਤੰਗ ਹੋਏ ਅਤੇ ਉਹਨਾਂ ਨੇ ਮਿਲ ਕੇ ਅਬੂ ਤਾਲਿਬ ਨੂੰ ਆਖਿਆ, ਜੇ ਸਾਨੂੰ ਤੇਰਾ ਲਿਹਾਜ਼ ਨਾ ਹੁੰਦਾ ਤਾਂ ਅਸੀਂ ਕਦੋਂ ਦੇ ਇਸ ਮੂਰਖ ਅਤੇ ਪਾਗਲ ਆਦਮੀ ਨੂੰ ਜਾਨੋਂ ਮਾਰ ਦਿੰਦੇ। ਜੇ ਤੂੰ ਵੀ ਇਹਦਾ ਹੀ ਪੱਖ ਕਰਨਾ ਹੈ ਤਾਂ ਤੇਰਾ ਸਾਡਾ ਫੈਸਲਾ ਤਲਵਾਰ ਕਰੇਗੀ। ਅਬੂ ਤਾਲਿਬ ਨੇ ਉਹਨਾਂ ਨੂੰ ਤਾਂ ਟਾਲ ਦਿੱਤਾ, ਪਰ ਮੁਹੰਮਦ ਸਾਹਿਬ ਨੂੰ ਮਗਰੋਂ ਸਮਝਾਇਆ ਕਿ ਪੁੱਤਰ, ਤੂੰ ਇਸ ਕੰਮ ਤੋਂ ਹਟ ਜਾ, ਮੈਂ ਹੁਣ ਤੇਰੀ ਵਧੇਰੇ ਸਹਾਇਤਾ ਨਹੀਂ ਕਰ ਸਕਦਾ। ਮੁਹੰਮਦ ਸਾਹਿਬ ਨੇ ਉੱਤਰ ਦਿੱਤਾ ਕਿ ਜੇ ਮੈਨੂੰ ਧਰਤੀ ਅਤੇ ਸੂਰਜ ਵੀ ਜਵਾਬ ਦੇ ਦੇਣ ਕਿ ਅਸੀਂ ਤੇਰੇ ਕੰਮ ਵਿੱਚ ਸਹਾਇਤਾ ਨਹੀਂ ਕਰਦੇ ਤਾਂ ਵੀ ਮੈਂ ਆਪਣੇ ਪਵਿੱਤਰ ਪ੍ਰਚਾਰ ਨੂੰ ਜਾਰੀ ਰੱਖਾਂਗਾ। ਇਹ ਗੱਲ ਕਰਦਿਆਂ ਉਹਨਾਂ ਦਾ ਦਿਲ ਈਸ਼ਵਰ ਭਗਤੀ ਨਾਲ ਭਰ ਗਿਆ ਅਤੇ ਉਛਾਲਾ ਖਾ ਕੇ ਨੇਤਰਾਂ ਦੇ ਰਾਹੀਂ ਵਗ ਤੁਰਿਆ। ਇਹਦਾ ਅਸਰ ਚਾਚੇ 'ਤੇ ਇਹ ਹੋਇਆ ਕਿ ਉਸਨੇ ਫਿਰ ਸਹਾਇਤਾ ਕਰਨ ਦਾ ਬਚਨ ਦੇ ਦਿੱਤਾ। ਹੁਣ ਮੁਹੰਮਦ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਉੱਤੇ ਜ਼ੁਲਮ ਅਤੇ ਅੱਤਿਆਚਾਰਾਂ ਦਾ ਪਹਾੜ ਟੁੱਟ ਪਿਆ। ਕੁਰੈਸ਼ੀ ਇਹਨਾਂ ਨੂੰ ਫੜ ਕੇ ਜੰਗਲਾਂ ਵਿੱਚ ਲੈ ਜਾਂਦੇ, ਤਿੱਖੀ ਧੁੱਪ ਵਿੱਚ ਸੜਦੀ ਰੇਤ ਉੱਪਰ ਨੰਗੇ ਲਟਾ ਦਿੰਦੇ ਅਤੇ ਉਹਨਾਂ ਦੇ ਸੀਨਿਆਂ 'ਤੇ ਪੱਥਰਾਂ ਦੀਆਂ ਸਿੱਲਾਂ ਰੱਖ ਦਿੰਦੇ। ਇਹਨਾਂ ਦੁੱਖਾਂ ਦੇ ਕਾਰਨ ਕਈ ਮਰ ਗਏ ਅਤੇ ਕਈਆਂ ਨੇ ਆਤਰ ਹੋ ਕੇ ਨਵੇਂ ਦੀਨ ਨੂੰ ਛੱਡ ਦਿੱਤਾ। ਮੁਸਲਮਾਨਾਂ ਦੀ ਇਹ ਹਾਲਤ ਵੇਖ ਕੇ ਅਤੇ ਆਪਣੇ ਵਿੱਚ ਟਾਕਰੇ ਦੀ ਸਮਰੱਥਾ ਨੂੰ ਨਾ ਪਾ ਕੇ ਮੁਹੰਮਦ ਸਾਹਿਬ ਨੇ ਸਲਾਹ ਦਿੱਤੀ ਕਿ ਤੁਸੀਂ ਪਰਮੇਸ਼ਵਰ ਦਾ ਨਾਂ ਲੈ ਕੇ ਆਪਣਾ ਦੇਸ਼ ਛੱਡ ਦਿਓ ਅਤੇ ਈਸਾਈ ਬਾਦਸ਼ਾਹ ਨਜਾਸ਼ੀ ਦੀ ਰਾਜਧਾਨੀ ਅਬੀਸੀਨੀਆ ਨੂੰ ਹਿਜਰਤ ਕਰ ਜਾਓ। ਇਸ ਮਤੇ ਨੂੰ ਮੰਨ ਕੇ ਕਈ ਜਥੇ ਆਪਣੇ ਪਰਿਵਾਰ ਸਮੇਤ ਅਬੀਸੀਨੀਆ ਨੂੰ ਚਲੇ ਗਏ। ਕੁਰੈਸ਼ੀਆਂ ਨੇ ਹਬਸ਼ ਵਿੱਚ ਆ ਕੇ ਬਾਦਸ਼ਾਹ ਨੂੰ ਸਿਖਾਉਣ ਦਾ ਯਤਨ ਕੀਤਾ, ਪਰ ਮੁਸਲਮਾਨਾਂ ਦੇ ਜਥੇਦਾਰ ਜ਼ਾਫਰ ਨੇ ਆਪਣੀ ਆਪਦਾ ਦੀ ਵਿਥਿਆ ਅਜਿਹੇ ਦਰਦ ਭਰੇ ਬਚਨਾਂ ਵਿੱਚ ਸੁਣਾਈ ਕਿ ਬਾਦਸ਼ਾਹ 'ਤੇ ਬੜਾ ਅਸਰ ਹੋਇਆ। ਉਸਨੇ ਕਿਹਾ ਕਿ ਮੈਨੂੰ ਵੀ ਦੱਸੋ ਤੁਹਾਨੂੰ ਕੀ ਸਿੱਖਿਆ ਦਿੱਤੀ ਗਈ ਹੈ। ਜ਼ਾਫਰ ਨੇ ਕੁਰਾਨ ਵਿੱਚੋਂ ਉਹ ਸ਼ਬਦ ਪੜ੍ਹੇ ਜਿਨ੍ਹਾਂ ਵਿੱਚ ਈਸਾ ਦੀ ਉਸਤਤ ਅਤੇ ਉਸਦੀ ਮਾਤਾ ਮਰੀਅਮ ਦੀ ਵਡਿਆਈ ਕੀਤੀ ਗਈ ਸੀ। ਜਦ ਬਾਦਸ਼ਾਹ ਨੇ ਸੁਣਿਆ ਕਿ ਉਹ ਈਸਾ ਨੂੰ ਵੀ ਨਬੀ ਸਮਝਦੇ ਹਨ ਤਾਂ ਬੜਾ ਪ੍ਰਸੰਨ ਹੋਇਆ ਅਤੇ ਆਪਣੇ ਦੇਸ਼ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ। ਭਾਵੇਂ ਕੁਝ ਮੁਸਲਮਾਨ ਈਸਾਈ ਰਾਜ ਵਿੱਚ ਜਾਣ ਕਾਰਨ ਆਪਣੇ ਵਿਰੋਧੀਆਂ ਕੋਲੋਂ ਬਚ ਗਏ ਸਨ, ਪਰ ਮੁਹੰਮਦ ਸਾਹਿਬ ਦਾ ਹਾਲ ਉਸੇ ਤਰ੍ਹਾਂ ਹੀ ਰਿਹਾ। ਕਾਫਰਾਂ ਵਿੱਚੋਂ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਅਬੂ ਜ਼ੇਹਲ ਅਤੇ ਉਮਰ ਸਨ। ਇੱਕ ਦਿਨ ਅਬੂ ਜ਼ੇਹਲ ਨੇ ਕਿਹਾ, ਮੈਂ 100 ਊਂਠ ਉਸਨੂੰ ਇਨਾਮ ਦਿਆਂਗਾ ਜਿਹੜਾ ਮੁਹੰਮਦ ਸਾਹਿਬ ਦਾ ਸਿਰ ਵੱਢ ਕੇ ਲਿਆਵੇਗਾ। ਉਮਰ, ਜਿਹੜਾ ਕਿ ਸਾਰੇ ਅਰਬੀਆਂ ਵਿੱਚੋਂ ਇੱਕ ਪ੍ਰਸਿੱਧ ਸੂਰਮਾ ਸੀ, ਇਸ ਕੰਮ ਲਈ ਤਿਆਰ ਹੋ ਗਿਆ। ਪਰ ਰਾਹ ਵਿੱਚ ਕਿਸੇ ਨੇ ਉਸਨੂੰ ਕਿਹਾ ਕਿ ਤੇਰੀ ਭੈਣ ਤਾਂ ਆਪ ਮੁਸਲਮਾਨ ਹੋ ਗਈ ਹੈ, ਤੂੰ ਪਹਿਲਾਂ ਉਸ ਨੂੰ ਦੰਡ ਕਿਉਂ ਨਹੀਂ ਦਿੰਦਾ। ਉਮਰ ਤਲਵਾਰ ਲੈ ਕੇ ਆਪਣੀ ਭੈਣ ਦੇ ਘਰ ਗਿਆ। ਜਦ ਭੈਣ ਨੇ ਭਰਾ ਦਾ ਖੂਨੀ ਚਿਹਰਾ ਤੱਕਿਆ ਤਾਂ ਕਹਿਣ ਲੱਗੀ ਕਿ ਪਹਿਲਾਂ ਤੂੰ ਸਾਡੀ ਤਾਲੀਮ ਸੁਣ ਲੈ, ਫਿਰ ਜੋ ਜੀ ਚਾਹੇ ਕਰੀ। ਜਦ ਕੁੜੀ ਨੇ ਕੁਰਾਨ ਸੁਣਾਉਣਾ ਸ਼ੁਰੂ ਕੀਤਾ ਤਾਂ ਉਮਰ ਦੀਆਂ ਅੱਖਾਂ ਵਿੱਚ ਅੱਥਰੂ ਨਿਕਲ ਆਏ ਅਤੇ ਤਲਵਾਰ ਗਲ ਵਿੱਚ ਪਾ ਕੇ ਉਸ ਮਕਾਨ 'ਤੇ ਆਇਆ ਜਿਸ ਵਿੱਚ ਮੁਹੰਮਦ ਸਾਹਿਬ ਸਨ। ਮੁਸਲਮਾਨ ਇਸ ਦੀਆਂ ਸੂਹਾਂ ਸੁਣ ਕੇ ਹੀ ਭੈਭੀਤ ਹੋ ਰਹੇ ਸਨ ਅਤੇ ਇਸ ਨੂੰ ਆਉਂਦਿਆਂ ਵੇਖ ਕੇ ਬੂਹਾ ਬੰਦ ਕਰਨ ਦਾ ਯਤਨ ਕੀਤਾ, ਪਰ ਮੁਹੰਮਦ ਸਾਹਿਬ ਨੇ ਕਿਹਾ, ਬੂਹਾ ਖੋਲ੍ਹ ਦਿਓ ਅਤੇ ਉਹਨੂੰ ਅੰਦਰ ਆਉਣ ਦਿਓ। ਜਦ ਉਮਰ ਅੰਦਰ ਆਇਆ ਤਾਂ ਮੁਹੰਮਦ ਸਾਹਿਬ ਬੋਲੇ, ਉਮਰ, ਤੂੰ ਕਦੋਂ ਤੱਕ ਖੁਦਾ ਅਤੇ ਉਸਦੇ ਰਸੂਲ ਨਾਲ ਲੜਦਾ ਰਹੇਗਾ? ਉਮਰ ਨੇ ਆਖਿਆ, ਮੈਂ ਮੁਸਲਮਾਨ ਹੋਣ ਲਈ ਆਇਆ ਹਾਂ। ਇਹ ਆਖ ਕੇ ਉਸਨੇ ਕਲਮਾ ਪੜ੍ਹ ਲਿਆ। ਮੁਸਲਮਾਨਾਂ ਨੇ ਉਸ ਦਿਨ ਬੜੀ ਖੁਸ਼ੀ ਮਨਾਈ। ਪਹਿਲਾਂ ਉਹ ਲੁਕ ਛਿਪ ਕੇ ਨਮਾਜ਼ ਪੜ੍ਹਿਆ ਕਰਦੇ ਸਨ, ਪਰ ਉਸ ਦਿਨ ਤੋਂ ਸ਼ਰੇਆਮ ਪੜ੍ਹਨ ਲੱਗ ਪਏ। ਉਮਰ ਨੇ ਤਲਵਾਰ ਖਿੱਚ ਕੇ ਕਿਹਾ कि मैं मुसलमान हो गया हाँ ते हुण नमाज़ पढ़न लई जा रहा हाँ, जिसनू अपनी अते अपने बाल बच्चे दी सुख ना लुड़ेंदी होवे ओ मैनू आके रोके। कुरैशी इस सूरमे कोलों डर गए अते कई मुसलमान इस खबर नू सुन के देश तों अपने घरी वापस मुड़ आए। भावें उम्र दे मुसलमान बनन कारण इस्लाम विच कोई ताकत ते पैदा कर दित्ती सी, पर इसे ही साल मुहम्मद दी नेक इस्त्री खदीजा अते उस दे चाचा अबू तालब दोनों शरीर छड़ गए। अबू तालब दे मरण मगरों कुरेशिया ने मुहम्मद साहिब नू बहुत तंग करना शुरू कर दिता अते वो तंग आके मक्के नू छड़ के तायफ चले गए। उत्थे शकीफ कबीले दे लोकां ने जद इस दा प्रचार सुनिया तां इस नू इट्टां पत्थर मार के शहर विच्चों कढ दिता। जद ये तायफ तो वापस मुड़े तां अपने पैरां दियां तलियां दा लहू पूंजदे जांदे सन। बाहर आ के एक खजूर दे झुंड थले बह के परमेशर अगे बड़ी अधीनगी नाल प्रार्थना कीती कि तू ऐसी विपता समय अपने भगता की सहायता कर। जद मक्के विच इस गल दा पता लगा कि ताइफ वालिया ने मुहम्मद साहिब नू धक्के मार के शहर विच्चों बाहर कढ दिता है तां मक्के विच उस नू कोई भी अपने पास ठहराउण नू तैयार ना होया। मुहम्मद साहिब ने अबू बकर दी धी आयशा नाल निकाह कर लिया। इन्हां दिनां विच ही मदीने दे 6 आदमी व्यापार लई मक्के आए अते मुहम्मद साहिब दे प्रचार नू सुन के मुसलमान हो गए। इन्हां ने मदीने विच जा के मुहम्मद साहिब दी बड़ी उस्तत कीती। अगले साल कुछ होर आदमी मदीने विच्चों आए अते उन्हां नू मुसलमान बना के ये प्रण लिया गया कि असी परमेशर दी सदर्शता किसे होर बुत नू नहीं देंगे, चोरी विकार झूठ ठगी सदा लई छड़ देंगे, लड़कियां नहीं मारांगे, सदा ही पैगंबर दा साथ देंगे। मुहम्मद साहिब ने उन्हां नाल जदों मदीने नू मुड़न लगे तां नसब बिन असी नामी एक अपना प्रचारक लला दिता, जिस दे प्रचार नाल मदीने विच इस्लाम बहुत वध गया अते मक्के दे कई 100 मुसलमान भी हिजरत करके मदीने चले गए। इस तरह मक्के दी बहुत सारी वसों उजड़ गई ते कुरैशां ने तंग आ के पंचायत घर विच एक समागम करके मुहम्मद साहिब नू कतल कर देण दा मता पास कीता। रात पई कुछ कुरैश उन्हां दे मकान दे आले दुआले खलो गए कि जद मुहम्मद साहिब बाहर आउण तां मार दिओ, पर मुहम्मद साहिब एक नौकर दे राहीं पता लग जाण मगरों वेले सिर ही बाहर निकल गए। उन्हां दे बिस्तरे ते हज़रत अली नू पिया वेख के दुश्मन प्रसन्न हुंदे रहे कि वह अंदर ही हन। मुहम्मद साहिब पिछवाड़ों टप के अबू बकर दे घर पुजे ते उत्थे दोवें जाने रातों रात भज के सौरनामे कंदरां विच जा लुके। पता लगन ते दुश्मना दी बाहर मगर भजी ते उस कंदरां तीक भी गई, पर कुछ पता ना लगन ते पिछां मुड़ आई। मुसलमाना दियां किताबां विच इउं भी लिखा है कि मकड़ी ने उस कंदरां दे मूँह उत्ते जाला तान दिता सी, जिस तों काफरां ने जाणिया कि इस कंदरां विच कोई आदमी नहीं बड़िया। तिन्हां दिनां पिछों मुहम्मद साहिब उस कंदरां विचों निकले अते ऊंट ते चढ़ के मदीने नू चाले पा गए। कुछ समय बाद हज़रत अली भी उत्थे पहुँच गए। मदीने दे लोकां ने उन्हां दी बड़ी आओ भगत कीती। हर एक एहो लोड़दा सी कि मेरे घर ठहरन। मुहम्मद साहिब ने अपनी ऊंटनी दे मुहारे छड़ दित्ती ते कहा कि जिथे ये ठहरेगी उत्थे ही ठहरांगे। ऊंटनी अबी अयूब अंसारी दे घर सामने जाके ठहरी। उत्थे ही मुहम्मद साहिब ने सब तो पहली मसीत बनवाई अते प्रचार दा काम जोर शोर नाल आरंभ दिता। अगले साल आप दी सपुत्री फातिमा दा निकाह हज़रत अली नाल होया। निकाह दियां रस्मां बड़ियां सादियां कीतियां गईयां अते लड़की नू ए दाज दिता गया, 2 हथियार, 1 चक्की, 2 मिट्टी दे घड़े, 1 मिट्टी दा लोटा ते 1 बिस्तरा। मुहम्मद साहिब दे घर वरतों दियां चीज़ां भी बड़ियां थोड़ियां ते सादियां हुंदियां सन। बीबी आयशा लिखदी है, असीं महीनियां बद्धी चुल्हे विच अग नहीं बालदे, ਅਤੇ ਮੇਰੇ ਪਤੀ ਖਜੂਰਾਂ ਖਾ ਕੇ ਅਤੇ ਪਾਣੀ ਪੀ ਕੇ ਡੰਗ ਟਪਾ ਲੈਂਦੇ ਹਨ। ਜੇ ਕੋਈ ਸੱਜਣ ਸਾਡੇ ਘਰ ਮਾਸ ਘੱਲ ਦੇਵੇ ਤਾਂ ਅਸੀਂ ਉਸ ਨੂੰ ਰਿੰਨ ਲੈਂਦੇ ਹਾਂ। ਜੇ ਕੋਈ ਰੋਟੀ ਦਾ ਆਟਾ ਮਿਲ ਜਾਏ ਤਾਂ ਪੱਕਦੀ ਹੈ, ਨਹੀਂ ਤਾਂ ਮਾਸ ਹੀ ਖਾ ਛੱਡਦੇ ਹਾਂ। ਮੁਹੰਮਦ ਸਾਹਿਬ ਬਹੁਤੀ ਵਾਰੀ ਜੌਂ ਦੀ ਰੋਟੀ ਖਾਇਆ ਕਰਦੇ ਸਨ ਅਤੇ ਕਦੀ ਕਦੀ ਊਂਠਣੀ ਦਾ ਦੁੱਧ ਪੀਂਦੇ ਸਨ। ਆਪਣੇ ਘਰ ਵਿੱਚ ਝਾੜੂ ਆਪ ਦਿੰਦੇ, ਅੱਗ ਆਪ ਬਾਲਦੇ ਅਤੇ ਆਪਣੇ ਕੱਪੜੇ ਆਪ ਸਿਉਂਦੇ ਸਨ। ਮੁਹੰਮਦ ਸਾਹਿਬ ਨੇ ਸਹਿਜੇ ਸਹਿਜੇ ਲੋਕਾਂ ਵਿੱਚ ਪ੍ਰਚਾਰ ਕੀਤਾ ਅਤੇ ਮਦੀਨੇ ਦੇ ਕੁੱਲ ਵਾਸੀਆਂ ਨੂੰ ਜਮ੍ਹਾਂ ਕਰਕੇ, ਜਿਨ੍ਹਾਂ ਵਿੱਚੋਂ ਕੁਝ ਯਹੂਦੀ ਅਤੇ ਕੁਝ ਈਸਾਈ ਸਨ, ਇੱਕ ਨਿਯਮ ਪੱਤਰ ਲਿਖਿਆ ਕਿ ਤੁਸੀਂ ਸਾਰੇ ਆਪਣੇ ਆਪ ਨੂੰ ਇੱਕ ਕੌਮ ਸਮਝੋ ਅਤੇ ਜੇ ਕੋਈ ਇੱਕ ਉਸ ਦਾ ਵੈਰੀ ਹੋਵੇ ਤਾਂ ਸਾਰੇ ਉਸ ਦੇ ਨਾਲ ਲੜੋ। ਇੱਧਰ ਕੁਰੇਸ਼ਾਂ ਨੇ ਜਥੇਬੰਦੀ ਕਰਕੇ ਮਦੀਨੇ 'ਤੇ ਹੱਲਾ ਬੋਲ ਦਿੱਤਾ, ਪਰ ਮਦੀਨੇ ਵਾਲਿਆਂ ਦੇ ਸਾਂਝੇ ਬਲ ਦੇ ਸਾਹਮਣੇ ਕੁਝ ਪੇਸ਼ ਨਾ ਆਈ। ਮੱਕੇ ਵਾਲਿਆਂ ਨੂੰ ਹਾਰ ਹੋਈ ਅਤੇ ਉਹਨਾਂ ਦਾ ਸੈਨਾਪਤੀ ਅਬੂ ਜਹਲ ਮਾਰਿਆ ਗਿਆ। ਕੁਰੈਸ਼ ਇਸ ਲੜਾਈ ਵਿੱਚ ਹਾਰ ਖਾ ਕੇ ਫਿਰ ਇਕੱਠੇ ਹੋਏ ਅਤੇ ਸਮਾਂ ਪਾ ਕੇ ਅਬੂ ਸ਼ਫੀਆਨ ਨੂੰ ਆਪਣਾ ਸੈਨਾਪਤੀ ਬਣਾਇਆ ਅਤੇ 3,000 ਸਿਪਾਹੀ ਨਾਲ ਲੈ ਕੇ ਮਦੀਨੇ ਦੇ ਲਾਗੇ ਅਹਿਮਨਾਮੇ ਪਹਾੜੀ 'ਤੇ ਡੇਰਾ ਜਾ ਜਮਾਇਆ। ਮੁਸਲਮਾਨ ਵੀ ਲੜਨ ਵਾਸਤੇ ਆਏ। ਘੋਰ ਸੰਗਰਾਮ ਹੋਇਆ ਅਤੇ ਇਸਲਾਮ ਪੱਖੀ ਪ੍ਰਸਿੱਧ ਯੋਧਾ ਅਮੀਰ ਹਮਜ਼ਾ ਮਾਰਿਆ ਗਿਆ। ਮੁਹੰਮਦ ਸਾਹਿਬ ਦੇ ਚਿਹਰੇ 'ਤੇ ਵੀ ਇੱਕ ਤੀਰ ਲੱਗਾ ਅਤੇ ਪੱਥਰ ਨਾਲ ਉਹਨਾਂ ਦੇ 2 ਦੰਦ ਵੀ ਟੁੱਟ ਗਏ ਅਤੇ ਮੁਸਲਮਾਨਾਂ ਨੂੰ ਹਾਰ ਹੋਈ। ਇਸ ਲੜਾਈ ਵਿੱਚ ਯਹੂਦੀਆਂ ਨੇ ਮੁਸਲਮਾਨਾਂ ਨਾਲ ਦਗਾ ਕੀਤੀ, ਜਿਸ ਦੇ ਬਦਲੇ ਉਹਨਾਂ ਨੂੰ ਦੰਡ ਦੇ ਕੇ ਮਦੀਨੇ ਵਿੱਚੋਂ ਕੱਢ ਦਿੱਤਾ ਗਿਆ। ਇਸ ਦੇ ਬਾਅਦ 3 ਲੜਾਈ ਫਿਰ ਹੋਈ, ਜਿਸ ਨੂੰ ਖੰਦਕ ਦੀ ਲੜਾਈ ਕਹਿੰਦੇ ਹਨ। ਇਸ ਵਿੱਚ ਕੁਰੈਸ਼ਾਂ ਨੂੰ ਹਾਰ ਹੋਈ। ਇਸੇ ਸਾਲ ਹੀ ਮੁਹੰਮਦ ਸਾਹਿਬ ਨੇ ਆਪਣੇ 4 ਪ੍ਰਚਾਰਕਾਂ ਨੂੰ ਈਰਾਨ, ਰੂਮ, ਹਬਸ਼ ਅਤੇ ਯਮਨ ਦੇ ਬਾਦਸ਼ਾਹ ਪਾਸ ਆਪਣੇ ਮਤ ਦਾ ਸੰਦੇਸ਼ਾ ਦੇ ਕੇ ਭੇਜਿਆ, ਜਿਸ ਦੇ ਸ਼ਬਦ ਇਹ ਸਨ, ਇਹ ਖੱਤ ਮੁਹੰਮਦ ਦਾ ਹੈ ਜੋ ਕਿ ਖੁਦਾ ਦਾ ਬੰਦਾ ਹੈ ਅਤੇ ਉਸ ਦਾ ਪੈਗੰਬਰ ਹੈ। ਫਲਾਣੇ ਬਾਦਸ਼ਾਹ ਨੂੰ ਮਾਲੂਮ ਹੋਵੇ ਕਿ ਈਸ਼ਵਰ ਏਕਤਾ ਦੇ ਮਤ ਨੂੰ ਧਾਰਨ ਕਰੇ। ਮੈਂ ਤੁਹਾਨੂੰ ਇਸ ਮਤੇ ਵੱਲ ਸੱਦਦਾ ਹਾਂ, ਜੇ ਇਸ ਉੱਤੇ ਵਿਸ਼ਵਾਸ ਕਰੋਗੇ ਤਾਂ ਦੁਨੀਆ ਵਿੱਚ ਸੁਖੀ ਹੋ ਜਾਓਗੇ। ਈਰਾਨ ਅਤੇ ਯਮਨ ਦੇ ਬਾਦਸ਼ਾਹਾਂ ਨੇ ਪ੍ਰਚਾਰਕਾਂ ਦਾ ਬੜਾ ਨਿਰਾਦਰ ਕੀਤਾ। ਬਾਕੀ ਦਿਆਂ ਦੋਹਾਂ ਨੇ ਮਤ ਤਾਂ ਨਾ ਮੰਨਿਆ, ਪਰ ਪ੍ਰਚਾਰਕਾਂ ਨੂੰ ਆਦਰ ਦਿੱਤਾ। ਖੰਦਕ ਦੀ ਲੜਾਈ ਜਿੱਤਣ ਕਰਕੇ ਮੁਸਲਮਾਨਾਂ ਦੀ ਤਾਕਤ ਵੱਧ ਗਈ ਅਤੇ ਮੱਕੇ ਸ਼ਹਿਰ 'ਤੇ ਉਹਨਾਂ ਦਾ ਕਾਬਜ਼ ਹੋ ਗਿਆ। ਮੁਹੰਮਦ ਸਾਹਿਬ ਨੇ ਕਾਬੇ ਦੀ ਪਰਿਕਰਮਾ ਕੀਤੀ, ਆਪਣੇ ਹੱਥਾਂ ਨਾਲ 360 ਬੁੱਤ ਢਾ ਕੇ ਅਤੇ ਮੰਦਰ ਦੀਆਂ ਕੰਧਾਂ ਤੋਂ ਬੁੱਤਾਂ ਦੀਆਂ ਤਸਵੀਰਾਂ ਖੁਰਚਵਾ ਕੇ ਇਬਰਾਹਿਮ ਦੇ ਘਰ ਨੂੰ ਬੁੱਤ ਪੂਜਾ ਤੋਂ ਪਵਿੱਤਰ ਕੀਤਾ ਅਤੇ ਆਖਰ 63 ਵਰ੍ਹੇ ਦੀ ਆਯੂ ਵਿੱਚ ਨਿਮੋਨੀਏ ਦੀ ਬਿਮਾਰੀ ਨਾਲ ਚਲਾਣਾ ਕਰ ਗਏ।